अकाल मूर्त अजूनी सैपन गुरप्रसाद जप आद सच जुगाद सच है पी सच नानक होसी पी 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 सच है पी सच नानक सच हैप्पी सच नानक होसी भी सच हैप्पी सच होसी भी सच हैप्पी सच नानक होसी भी सच नानक होसी भी सच भी सच नानक होसी भी सच भी सच नानक होसी भी सच है भी सच नानक भी सच नानक होसी भी सच नानक होसी भी सच सच नानक होसी भी
Oh. ਮਹਾਰਾਜ ਜੀ ਕਹਿੰਦੇ ਉਹ ਦੇਹੀਆਂ ਸਾਨੂੰ ਬਹੁਤ ਸੋਹਣੀਆਂ ਲੱਗਦੀਆਂ, ਉਹ ਮਨ ਸਾਨੂੰ ਬਹੁਤ ਪਿਆਰੇ ਲੱਗਦੇ, ਜਿਹੜੇ ਮਨ ਇਸ ਦੇਹੀ ਤੋਂ ਪਰਾਂ ਨਹੀਂ ਜਾਂਦੇ, ਨਾ ਉੱਡ ਕੇ ਪਰਾਂ ਜਾਂਦੇ, ਇਸ ਦੇਹੀ ਦੇ ਵਿੱਚ ਰਹਿੰਦੇ ਅਤੇ ਉਹ ਸੁਖੀ ਰਹਿੰਦੇ। ਪੰਖੀ ਬਿਰਖ ਸੁਹਾਵੜਾ ਉੱਡ ਨਾ ਆਵੇ ਜਾਏ, ਪੰਖੀ ਬਿਰਖ ਸੁਹਾਵੜਾ ਉੱਡ ਨਾ ਆਵੇ ਜਾਏ। ਅੰਦਰ ਮਨ ਨੂੰ ਅੰਦਰ ਸੁਰਤੀ ਅੰਦਰ ਵਾਰ ਕਰਕੇ ਰੱਖਣੀ। ਹਾਂਜੀ, ਜੇ ਅੱਜ 7 ਤਰੀਕ ਤੇ ਲੰਘ ਹੀ ਚੱਲੀ ਹੈ, ਕੱਲ ਨੂੰ 8 ਹੋ ਜਾਣੀ। 16 ਤਰੀਕ ਅੰਮ੍ਰਿਤ ਵੇਲੇ ਅੰਮ੍ਰਿਤ ਸੰਚਾਰ ਹੋਣਾ ਮਹਾਰਾਜ ਜੀ ਹੋਰਾਂ ਦਾ, ਅਤੇ ਫਿਰ 17 ਨੂੰ ਅਸੀਂ ਤੁਹਾਡੇ ਪਾਸੋਂ ਵਿਦਾ ਲੈਣੀ। ਹਫ਼ਤਾ ਕੀ ਵਿੱਚ ਰਹਿ ਜਾਂਦਾ ਹੈ, ਇਹ ਕੋਈ ਦਿਨ ਮਿਸ ਨਹੀਂ ਕਰਨਾ, ਬਹੁਤ ਕੀਮਤੀ ਪਲ ਹਨ। ਚਾਹੁੰਦੇ ਹਾਂ ਤੁਹਾਡੀ ਸੰਗਤ ਰੋਜ਼ ਮਿਲੇ। ਜੀ, ਪਿਛਲੇ ਸਾਲ ਜੋ ਆਪਾਂ ਸਾਖੀਆਂ ਵਿਚਾਰੀਆਂ ਸਨ, ਮਹਾਰਾਜ ਜੀ ਜਦੋਂ ਕੁਰਕਸ਼ੇਤਰ ਜਾਂਦੇ ਅਤੇ ਸੂਰਜ ਨੂੰ ਗ੍ਰਹਿਣ ਲੱਗਾ ਹੁੰਦਾ, ਹਿੰਦੂ ਮਤ ਅਨੁਸਾਰ ਉਸ ਵੇਲੇ ਅੱਗ ਬਾਲਣੀ ਬਹੁਤ ਵੱਡਾ ਪਾਪ ਹੈ। ਮਹਾਰਾਜ ਜੀ ਹੋਰਾਂ ਨੇ ਉਹੀ ਕੁਛ ਕੀਤਾ, ਅਤੇ ਫਿਰ ਹਿੰਦੂਆਂ ਦੇ ਇੱਕ ਗ੍ਰੰਥ ਹਨ, ਉਹਨਾਂ ਨੂੰ ਪੁਰਾਣ ਆਖਦੇ, ਅਤੇ ਕਈਆਂ ਪੁਰਾਣਾਂ ਵਿੱਚ ਰਿਸ਼ੀਆਂ ਨੇ ਬਿਰਤੀ ਲਾ ਲਾ ਕੇ ਭਵਿੱਖ ਦੇਖਿਆ, ਅਤੇ ਉਹਨਾਂ ਨੇ ਲਿਖਿਆ ਹੋਇਆ ਹੈ ਪੁਰਾਣਾਂ ਵਿੱਚ ਕਿ ਕਲਯੁੱਗ ਵਿੱਚ ਅਕਾਲ ਪੁਰਖ ਆਪ ਮਾਨਸ ਦੇਹੀ ਤਾਰ ਕੇ ਆਏਗਾ ਅਤੇ ਨਾਨਕ ਨਾਂ ਰਖਵਾਏਗਾ, ਅਤੇ ਉਸ ਦੇ ਅੱਗੇ ਕੋਈ ਨਹੀਂ ਟਿਕੇਗਾ। ਇਸ ਇਲਾਕੇ ਦਾ ਇੱਕ ਪੰਡਿਤ ਜਿਹੜਾ ਬਹਿਸ ਕਰਨ ਵਿੱਚ ਬਹੁਤ ਚਤੁਰ ਸੀ, ਕੋਈ ਵੀ ਉਸਦੇ ਅੱਗੇ ਟਿਕਦਾ ਨਹੀਂ ਸੀ। ਉਸਦੇ ਅੰਦਰ ਆਇਆ ਕਿ ਮੈਂ ਹੀ ਉਹ ਹਾਂ ਜਿਸ ਬਾਰੇ ਪੁਰਾਣਾਂ ਵਿੱਚ ਗੱਲ ਕੀਤੀ ਗਈ ਹੈ। ਉਸਨੇ ਆਪਣਾ ਨਾਂ ਨਾਨਕ ਰਖਵਾ ਲਿਆ ਸੀ, ਜਾਂ ਉਸਨੂੰ ਨਾਨੂ ਆਖਦੇ ਸਨ। ਅਤੇ ਜਦੋਂ ਮਹਾਰਾਜ ਜੀ ਹੋਰੀ ਉੱਥੇ ਆਏ ਅਤੇ ਉਹਨੇ ਅੱਖੀਂ ਡਿੱਠਾ ਕਿ ਅਕਾਲ ਪੁਰਖ ਕਿਹੋ ਜਿਹਾ ਹੁੰਦਾ ਅਤੇ ਮੈਂ ਉਸਦੇ ਸਾਹਮਣੇ ਕੀ ਹਾਂ, ਅਤੇ ਉਸਨੇ ਰੌਲਾ ਪਾਇਆ ਕਿ ਮੈਂ ਨਾਨਕ ਨਹੀਂ ਹਾਂ, ਇਹ ਜੇ ਨਾਨਕ ਇਹ ਜੇ ਅਕਾਲ ਪੁਰਖ। ਅਤੇ ਉੱਥੋਂ ਮਹਾਰਾਜ ਜੀ ਅਨੇਕਾਂ ਪ੍ਰਾਣੀਆਂ ਨੂੰ ਪੱਲੇ ਰਸਤੇ 'ਤੇ ਪਾ ਕੇ ਕੁਰਕਸ਼ੇਤਰ ਤੋਂ ਪਾਣੀਪਤ ਆ ਜਾਂਦੇ ਹਨ। ਪਾਣੀਪਤ ਕਰਨਾਲ ਜ਼ਿਲ੍ਹੇ ਵਿੱਚ ਹੈ, ਦਿੱਲੀ ਤੋਂ ਲਾਗੇ ਹੀ ਪੈਂਦਾ ਹੈ, 40-50 ਮੀਲ। ਇਹ ਬਹੁਤ ਇਸ ਧਰਤੀ 'ਤੇ ਬਹੁਤ ਜ਼ਿਆਦਾ ਖੂਨ ਡੁੱਲਿਆ ਹੋਇਆ ਹੈ। ਜਿੰਨੇ ਵੀ ਹਮਲਾਵਰ ਆਉਂਦੇ ਸਨ ਭਾਰਤ 'ਤੇ, ਉਹ ਸਾਰੇ ਇੱਧਰੋਂ ਅਫਗਾਨਿਸਤਾਨ, ਈਰਾਨ, ਟਰਕੀ ਇੱਧਰੋਂ ਜਾਂਦੇ ਸਨ, ਅਤੇ ਉਹ ਪੰਜਾਬ ਨੂੰ, ਸਭ ਤੋਂ ਪਹਿਲਾਂ ਪੰਜਾਬ ਪੈਂਦਾ ਸੀ ਹਿੰਦੁਸਤਾਨ ਦਾ ਸੂਬਾ, ਅਤੇ ਹਰ ਹਮਲੇ ਵਿੱਚ ਪੰਜਾਬ ਪਹਿਲਾਂ ਲੁੱਟਿਆ ਜਾਂਦਾ ਸੀ, ਕਿਉਂਕਿ ਪੰਜਾਬ ਨੂੰ ਲੁੱਟ ਕੇ ਉਹਨਾਂ ਨੇ ਅੱਗੇ ਦਿੱਲੀ ਜਾਣਾ ਹੁੰਦਾ ਸੀ, ਦਿੱਲੀ ਦੇ ਬਾਦਸ਼ਾਹ ਨਾਲ ਜੰਗ ਕਰਨ। ਅਤੇ ਪਾਣੀਪਤ ਦੇ ਮੈਦਾਨਾਂ ਵਿੱਚ ਸਾਰੀਆਂ ਲੜਾਈਆਂ ਹੁੰਦੀ। ਦਿੱਲੀ 'ਤੇ ਜਿਸ ਬਾਦਸ਼ਾਹ ਦਾ ਵੀ ਰਾਜ ਹੁੰਦਾ ਸੀ, ਉਹ ਦਿੱਲੀ ਤੋਂ ਬਾਹਰ ਆ ਕੇ ਇੱਥੇ ਹਮਲਾਵਰ ਫੌਜ ਨੂੰ ਮਿਲਦਾ ਅਤੇ ਪਾਣੀਪਤ ਦੇ ਮੈਦਾਨਾਂ ਵਿੱਚ ਜੰਗ ਹੁੰਦੀ। ਲੱਖਾਂ ਦੇ ਲੱਖਾਂ ਹੀ ਲੋਕ ਇਸ ਜਗ੍ਹਾ 'ਤੇ ਮਾਰੇ ਗਏ। 1526 ਵਿੱਚ ਬਾਬਰ ਨੇ ਹਮਲਾ ਕੀਤਾ। ਉਸ ਵੇਲੇ ਹਿੰਦੁਸਤਾਨ 'ਤੇ ਇਬਰਾਹਿਮ ਲੋਧੀ ਦਾ ਰਾਜ ਸੀ, ਜਿਸ ਦਾ ਇੱਕ ਰਿਸ਼ਤੇਦਾਰ ਗਵਰਨਰ ਹੀ ਸੁਲਤਾਨਪੁਰ ਲੋਧੀ ਦਾ ਗਵਰਨਰ ਸੀ। ਉਸ ਦੇ ਨਾਂ 'ਤੇ ਸੁਲਤਾਨਪੁਰ ਲੋਧੀ ਪਿਆ। ਇਬਰਾਹਿਮ ਲੋਧੀ ਅਤੇ ਬਾਬਰ ਵਿਚਕਾਰ ਇੱਥੇ ਪਾਣੀਪਤ 'ਤੇ 1526 ਵਿੱਚ ਜੰਗ ਹੋਈ। ਇਬਰਾਹਿਮ ਲੋਧੀ ਮਾਰਿਆ ਗਿਆ, ਬਾਬਰ ਦਿੱਲੀ ਦੇ ਤਖ਼ਤ 'ਤੇ ਬੈਠ ਗਿਆ। ਫਿਰ ਇਸ ਤੋਂ ਬਾਅਦ ਪਹਿਲਾਂ ਵੀ ਬਹੁਤ ਹਮਲਾਵਰਾਂ ਨੇ ਇਸੇ ਜਗ੍ਹਾ 'ਤੇ ਜੰਗ ਕੀਤੀ। ਨਾਦਰ ਸ਼ਾਹ ਅਬਦਾਲੀ ਅਬਦਾਲ ਆਖਦੇ ਮੁਸਲਮਾਨਾਂ ਦੇ ਕਈ ਫਿਰਕੇ ਹਨ, 72 ਫਿਰਕੇ ਹਨ। ਇੱਕ ਫਿਰਕੇ ਨੂੰ ਮੰਨਣ ਵਾਲਿਆਂ ਨੂੰ ਦੁਰਾਨੀ ਜਾਂ ਅਬਦਾਲੀ ਆਖਦੇ ਹਨ। ਇਹ ਨਾਦਰ ਸ਼ਾਹ ਪਠਾਨ ਅਬਦਾਲੀ ਫਿਰਕੇ ਦਾ ਸੀ। ਇਹ ਬਾਦਸ਼ਾਹ ਬਣ ਗਿਆ ਅਤੇ ਇੱਕ ਅਹਿਮਦ ਸ਼ਾਹ ਅਬਦਾਲੀ ਬਹੁਤ ਹੀ ਗਰੀਬ ਪਠਾਨ ਸੀ, ਗਰੀਬ ਕਰਦਾ। ਉਹ ਨਾਦਰ ਸ਼ਾਹ ਅਬਦਾਲੀ ਦੀ ਫੌਜ ਵਿੱਚ ਭਰਤੀ ਹੋ ਗਿਆ। ਅਹਿਮਦ ਸ਼ਾਹ ਬੜੀ ਜਲਦੀ ਫੌਜੀ ਦਾ ਪੇਚ ਸਿੱਖ ਗਿਆ ਅਤੇ ਹੌਲੀ ਹੌਲੀ ਨਾਦਰ ਸ਼ਾਹ ਦੀ ਫੌਜ ਦਾ ਸੈਨਾਪਤੀ ਕਮਾਂਡਰ ਬਣ ਗਿਆ। 1747 ਵਿੱਚ ਨਾਦਰ ਸ਼ਾਹ ਦੀ ਮੌਤ ਹੋ ਗਈ। ਉਸ ਤੋਂ ਬਾਅਦ ਕਿਉਂਕਿ ਫੌਜਾਂ ਦਾ ਕਮਾਂਡਰ ਸੀ, ਫੌਜਾਂ ਸਾਰੀਆਂ ਇਸ ਦੇ ਅੰਡਰ ਹੀ ਰਹੀਆਂ ਅਤੇ ਇਸ ਨੇ ਬੁਖਾਰਾ, ਕਾਬਲ, ਕੰਧਾਰ, ਸਿੰਧ ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਪੰਜਾਬ, ਕਸ਼ਮੀਰ, ਇਹਨਾਂ ਸਾਰਿਆਂ ਇਲਾਕਿਆਂ 'ਤੇ ਕਬਜ਼ਾ ਕਰ ਲਿਆ। ਇਹ ਆਉਂਦਾ ਸੀ ਲੁੱਟ ਮਾਰ ਕਰਕੇ, ਸਭ ਕੁਛ ਲੁੱਟ ਕੇ ਲੈ ਜਾਂਦਾ ਸੀ ਇਹ ਔਰ ਇਸ ਦੀਆਂ ਫੌਜਾਂ। 1747 ਤੋਂ ਲੈ ਕੇ 1767 ਤੱਕ ਇਸਨੇ 8 ਹਮਲੇ ਪੰਜਾਬ 'ਤੇ ਕੀਤੇ। 1761 ਵਿੱਚ ਇਸਨੇ ਦਿੱਲੀ ਦੇ ਬਾਦਸ਼ਾਹ ਜੋ ਕਿ ਮਰਹੱਟਿਆਂ ਦਾ ਰਾਜ ਸੀ ਹਿੰਦੁਸਤਾਨ 'ਤੇ, ਉਦੋਂ ਮਰਹੱਟਿਆਂ ਨੂੰ ਹਰਾਇਆ ਅਤੇ ਦਿੱਲੀ ਦੇ ਤਖ਼ਤ 'ਤੇ ਬੈਠਾ। ਅਤੇ 1761 ਵਿੱਚ ਇਸਨੇ ਹਰਿਮੰਦਰ ਸਾਹਿਬ ਢਾਇਆ। ਆਪ ਕੋਲ ਖਲੋ ਕੇ, ਕਿਉਂਕਿ ਪੰਜਾਬ ਦੇ ਸਿੱਖ ਇਸ ਨੂੰ ਬਹੁਤ ਮੁਸ਼ਕਲਾਂ ਦਿੰਦੇ ਸਨ। ਹਰਿਮੰਦਰ ਸਾਹਿਬ ਢਾ ਦਿੱਤਾ, ਸਰੋਵਰ ਪੂਰ ਦਿੱਤਾ। ਢਾਈ ਸੌ ਵਰ੍ਹੇ ਪਹਿਲਾਂ ਪਰ ਖਾਲਸੇ ਨੇ ਫਿਰ ਉਹਨਾਂ ਹੀ ਨੀਹਾਂ 'ਤੇ ਉਹੀ ਹਰਿਮੰਦਰ ਸਾਹਿਬ ਦੀ ਤਸਵੀਰ ਫਿਰ ਬਣਾਈ, ਜੋ ਕਿ ਹੁਣ 250 ਸਾਲ ਪੁਰਾਣੀ ਹੈ। ਉਦੋਂ ਸਰੋਵਰ ਕੱਚਾ ਹੁੰਦਾ ਸੀ ਹੇਠੋਂ ਵੀ, ਪਰਿਕਰਮਾ ਵੀ, ਫਿਰ ਸਰੋਵਰ ਵੀ ਪੱਕਾ ਬਣਾਇਆ ਗਿਆ। ਇਹ ਇੰਨਾ ਜ਼ਾਲਮ ਸੀ, ਇਸ ਦੀਆਂ ਫੌਜਾਂ, ਕਿ ਜਦੋਂ ਵੀ ਆਉਂਦਾ ਸੀ ਸਭ ਕੁਛ ਹੀ ਲੁੱਟ ਕੇ ਲੈ ਜਾਂਦਾ। ਕਰੋ ਕਰੀ ਇਸ ਦੀਆਂ ਫੌਜਾਂ ਫਿਰਦੀਆਂ ਸਨ। ਅਤੇ ਪੰਜਾਬ ਵਿੱਚ ਉਦੋਂ ਆਮ ਕਹਾਵਤ ਹੁੰਦੀ ਸੀ ਕਿ ਜੋ ਕੁਛ ਖਾ ਪੀ ਲਓ ਉਹੀ ਆਪਣਾ ਹੈ, ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੀ ਦਾ। ਉਹਨਾਂ ਦਿਨਾਂ ਵਿੱਚ ਜਦੋਂ ਇਸ ਨੇ ਹਰਿਮੰਦਰ ਸਾਹਿਬ ਢਾਇਆ, ਸਿੱਖ ਰਾਜ ਦੀ ਨੀਂਹ ਬੱਜੀ, ਸਿੱਖ ਸਰਦਾਰਾਂ ਨੇ ਆਪੋ ਆਪਣੇ ਇਲਾਕਿਆਂ ਵਿੱਚ ਹੋਰਨਾਂ ਸਿੱਖਾਂ ਨੂੰ ਨਾਲ ਲੈ ਕੇ ਆਪਣੀਆਂ ਫੌਜਾਂ ਬਣਾਈਆਂ, ਜਥੇ ਤਿਆਰ ਕੀਤੇ। ਇਹ ਪੰਜਾਬ ਉਸ ਵੇਲੇ 12 ਹਿੱਸਿਆਂ ਵਿੱਚ ਵੰਡਿਆ ਗਿਆ। ਬਾਰਾਂ ਸਰਦਾਰਾਂ ਨੇ ਇਹ ਇਲਾਕੇ ਆਪੋ ਆਪਣੇ ਇਲਾਕਿਆਂ ਵਿੱਚ ਫੌਜਾਂ ਤਿਆਰ ਕੀਤੀਆਂ ਅਹਿਮਦ ਸ਼ਾਹ ਨਾਲ ਮੁਕਾਬਲਾ ਕਰਨ ਲਈ। ਉਹਨਾਂ ਫੌਜਾਂ ਨੂੰ, ਉਹਨਾਂ ਸਰਦਾਰਾਂ ਦੀਆਂ ਫੌਜਾਂ ਨੂੰ ਮਿਸਲਾਂ ਕਿਹਾ ਗਿਆ, 12 ਮਿਸਲਾਂ। ਇਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਰਾਜ ਅਹਿਮਦ ਸ਼ਾਹ ਦਾ ਸੀ ਹਿੰਦੁਸਤਾਨ ਵਿੱਚ, ਇੱਥੋਂ ਇਹ 12 ਮਿਸਲਾਂ ਦੇ ਸਰਦਾਰਾਂ, ਇਹ ਮਿਸਲਾਂ ਦੇ ਨਾਂ ਉਹਨਾਂ ਸਰਦਾਰਾਂ ਦੇ ਨਾਵਾਂ 'ਤੇ ਬਣੇ, ਜਿਸ ਤਰ੍ਹਾਂ ਆਲੂ ਵਾਲੀਆਂ ਮਿਸਲ, ਸੰਧਾਂ ਵਾਲੀਆਂ ਮਿਸਲ, ਸ਼ੁਕਰ ਚੱਕੀਆਂ ਮਿਸਲ, ਜੋ ਮਹਾਰਾਜਾ ਰਣਜੀਤ ਸਿੰਘ ਉਸ ਮਿਸਲ ਵਿੱਚੋਂ ਸੀ, ਨਿਸ਼ਾਨਾ ਵਾਲੀ ਮਿਸਲ ਆਦਿ। ਫਿਰ ਜਦੋਂ ਅਹਿਮਦ ਸ਼ਾਹ ਅਬਦਾਲੀ ਦੀ ਮੌਤ ਹੋਈ, ਫਿਰ ਕਿਸੇ ਦਾ ਪੰਜਾਬ ਵੱਲ ਵੇਖਣ ਨੂੰ ਹੌਸਲਾ ਨਾ ਪਿਆ, ਅਤੇ ਇਹਨਾਂ ਸਰਦਾਰਾਂ ਨੇ ਆਪੋ ਆਪਣੇ ਇਲਾਕਿਆਂ ਸਪੁਰਦ ਸਨ, ਕਿਉਂਕਿ ਇਹਨਾਂ ਦੀਆਂ ਫੌਜਾਂ ਸਨ। ਫਿਰ ਸਿੱਖ ਸਰਦਾਰਾਂ ਨੇ ਇਕੱਠੇ ਹੋ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੱਸ, ਬਹੁਤ ਸਿਆਣੀ ਅਤੇ ਦੂਰ ਅੰਦੇਸ਼ਨ ਸੀ, ਉਸ ਦੀ ਅਗਵਾਈ ਵਿੱਚ ਸਾਰੇ ਇਹ 12 ਮਿਸਲਾਂ ਇਕੱਠੀਆਂ ਹੋਈਆਂ, ਅਤੇ ਜਿਸ ਰਾਜ ਕਾਇਮ ਹੋਇਆ, ਜਿਸ ਰਾਜ ਦਾ ਨਾਂ ਸਿੱਖ ਰਾਜ ਜਾਂ ਖਾਲਸਾ ਰਾਜ ਕਿਹਾ ਗਿਆ। ਗੁਰੂ ਨਾਨਕ ਸ਼ਾਹੀ ਸਿੱਕੇ ਕਰੰਸੀ ਚੱਲੀ। ਉਹਨਾਂ ਸਿੱਕਿਆਂ ਦੇ ਇੱਕ ਪਾਸੇ ਲਿਖਿਆ ਹੋਇਆ ਸੀ ਕਿ ਗੁਰੂ ਨਾਨਕ ਸਾਰੇ ਸੰਸਾਰ ਦਾ ਸ਼ਾਹ ਹੈ, ਸਾਰਾ ਸੰਸਾਰ ਮੰਗਤਾ ਹੈ। ਦੂਸਰੇ ਪਾਸੇ ਲਿਖਿਆ ਹੁੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਤਲਵਾਰ ਹਮੇਸ਼ਾ ਮਜ਼ਲੂਮਾਂ ਦੀ ਰੱਖਿਆ ਕਰੇਗੀ। ਫਿਰ ਇਸੇ ਖਰਾਜ ਦਿਨਾਂ ਵਿੱਚ ਹੀ ਇੰਨਾ ਫੈਲਿਆ, ਇੰਨੀ ਚੜ੍ਹਤ ਸਾਰੀ ਦੁਨੀਆਂ ਵਿੱਚ, ਅਤੇ ਫਿਰ ਕੁਛ ਗਦਾਰ ਪ੍ਰਾਣੀਆਂ ਦੇ ਹੱਥੋਂ ਸਭ ਕੁਛ ਲੁੱਟਿਆ ਗਿਆ। ਜੇ ਮਹਾਰਾਜ ਜੀ ਉਹਨਾਂ ਨੇ ਚਾਹਿਆ ਤਾਂ ਕਦੀ ਆਪਾਂ ਸਿੱਖ ਰਾਜ ਨੂੰ ਦੇਖਾਂਗੇ ਕਿ ਕਿਸ ਤਰ੍ਹਾਂ ਦਾ ਸੀ, ਕਿਸ ਤਰ੍ਹਾਂ ਆਇਆ ਅਤੇ ਕਿਸ ਤਰ੍ਹਾਂ ਗਿਆ। ਪਾਣੀਪਤ ਪਿਛਲੇ ਸਾਲ ਜਦੋਂ ਬਰਸੀ, ਇਸ ਸਾਲ ਹੀ ਪਿਛਲੀ ਬਰਸੀ ਤੋਂ ਹਫ਼ਤਾ ਕੁ ਪਹਿਲਾਂ ਜਦੋਂ ਆਪਾਂ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਪਿੰਡ ਬੋਲੇਵਾਲ ਗਏ ਸਾਂ, ਅਤੇ ਉੱਥੇ ਨਹਿਰ ਦੇ ਕੰਢੇ ਇੱਕ ਡੇਰੇ 'ਤੇ ਇੱਕ ਘਰ ਵਾਲਿਆਂ ਨੇ ਆਪਣੀ ਚਾਹ ਦੀ ਸੇਵਾ ਕੀਤੀ ਸੀ। ਉਹਨਾਂ ਦੇ ਵਡੇਰੇ ਨਿਸ਼ਾਨਾ ਵਾਲੀ ਮਿਸਲ ਦੇ ਸਰਦਾਰ ਸਨ, ਸਰਦਾਰ ਸੰਗਤ ਸਿੰਘ। ਅਤੇ ਭਾਈ ਕਾਨ ਸਿੰਘ ਜੀ ਨਾਭਾ, ਜੋ ਸਿੱਖ ਜਗਤ ਵਿੱਚ ਅਤਿ ਸਤਿਕਾਰੀ ਹੋਈ ਹਸਤੀ ਹੈ, ਉਹ ਲਿਖਦੇ ਹਨ ਕਿ ਜਦੋਂ ਵੀ ਖਾਲਸੇ 'ਤੇ ਹਮਲਾ ਹੁੰਦਾ ਸੀ ਜਾਂ ਕੋਈ ਮੋਰਚਾ ਲੱਗਦਾ ਸੀ ਤਾਂ ਇਹ ਮਿਸਲ ਨਿਸ਼ਾਨ ਸਾਹਿਬ ਲੈ ਕੇ ਸਭ ਤੋਂ ਅੱਗੇ ਲੱਗਦੀ ਸੀ, ਪਿੱਛੇ ਫੌਜਾਂ ਹੁੰਦੀਆਂ ਸਨ, ਇਸ ਕਰਕੇ ਇਹਨਾਂ ਦਾ ਨਾਂ ਨਿਸ਼ਾਨਾ ਵਾਲੀ ਮਿਸਲ ਪੈ ਗਿਆ ਸੀ।